Thank you. ਚਲਾ ਦਿਓ। ਇੱਕ ਹੈ ਗੁਰੂ ਰਾਮਦਾਸ ਦੇ ਦਰਸ਼ਨ, ਪ੍ਰਤੱਖ ਦਰਸ਼ਨ, ਸੁਪਨੇ ਚ ਦਰਸ਼ਨ, ਸੁਰਤੀ ਚ ਦਰਸ਼ਨ, ਚਿੱਤਰ ਦਰਸ਼ਨ। ਇੱਕ ਹੈ ਅੰਦਰ ਵਾਹਿਗੁਰੂ, ਵਾਹਿਗੁਰੂ ਸਿਮਰਨ ਜੋਰੋ ਜੋਰ ਹਰ ਵੇਲੇ ਚੱਲਦਾ ਰਵੇ। ਇਹ ਨੇ ਦਮ ਬਦਮ ਦੇ ਦਰਸ਼ਨ। ਚਿਰ ਹੋਆ ਦੇਖੇ ਸਾਰੰਗ ਪਾਣੀ, ਸ਼ਬਦ ਬੋਲਦੇ ਬੋਲਦੇ ਸੋਚ ਰਿਹਾ ਸਾਂ ਕਈਆਂ ਨੂੰ ਕਿੰਨਾ ਚਿਰ ਹੋ ਗਿਆ ਮਹਾਰਾਜ, 55 ਸਾਲ ਹੋ ਗਏ, ਆਹ ਦਰਸ਼ਨ ਕਦੋਂ ਹੋਣਗੇ। ਕਈਆਂ ਨੂੰ 40 ਸਾਲ ਹੋ ਗਏ ਅੰਦਰ ਨਾਮ ਯੋਰੋ ਯੋਰ ਕਦੋਂ ਚੱਲੇਗਾ ਆ ਦਰਸ਼ਨ ਕਦੋਂ ਹੋਣਗੇ ਆਓ ਕਰ ਲਓ ਬੇਨਤੀਆਂ ਚਿਰ ਹੋਆ ਦੇਖੇ ਕਰਨ ਮਹਾਰਾਜ ਦੀ ਸੇਵਾ ਲੈ ਰਹੇ ਨੇ ਸਤਿਗੁਰਾਂ ਦੀ ਕਿਰਪਾ ਨਾਲ ਛੇਵਾਂ ਭਾਗ ਹਰਮੰਦਰ ਸਾਜਿਆ ਹਰਮੰਦਰ ਸਾਜਿਆ ਉਹਨਾਂ ਦੇ ਅਸਥਾਨ ਹਰਿਮੰਦਰ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ, ਸਥਾਨ ਦੇ ਉੱਤੇ ਪ੍ਰਤੱਖ ਇਹੋ ਜਿਹੀ ਬਖਸ਼ਿਸ਼ ਨਜ਼ਰ ਆਉਂਦੀ ਹੈ। ਤੁਹਾਡੇ ਚੋਂ ਜਿਹੜਾ ਵੀ ਜਦੋਂ ਦਰਸ਼ਨ ਕਰਨ ਜਾਵੇ, ਇੰਜ ਲੱਗਦਾ ਜਿਵੇਂ 68 ਤੀਰਥ ਸਾਰੇ ਹੀ ਗੁਰੂ ਰਾਮਦਾਸ ਦੇ ਚਰਨਾਂ 'ਚ ਨਿਵਾਸ ਕਰਦੇ। ਨਿਹਾਲ ਤੇਰੇ ਤੀਰਥ ਦੀ ਹਾਜ਼ਰੀ ਲੱਗ ਜਾਵੇ, 68 ਤੀਰਥਾਂ ਦੀ ਹਾਜ਼ਰੀ ਵਿੱਚ ਹੀ ਲੱਗ ਜਾਵੇ, ਉਹ ਵੀ ਗੁਰੂ ਰਾਮਦਾਸ ਦੇ ਚਰਨਾਂ 'ਚ ਨਿਵਾਸ ਕਰਦੇ। ਸਟੇਜ ਤੇ ਬੈਠੇ ਹਾਂ, ਜਦੋਂ ਇਹੋ ਜਿਹੀਆਂ ਚੀਜ਼ਾਂ ਸੁਣੀ ਦੀਆਂ, ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਹਾਂ, ਸਾਡੇ ਤੇ ਜ਼ਿੰਦਗੀ 'ਚ ਗਲਤ ਚੱਲਣ ਨਾਲ ਕਰਜ਼ਾ ਚੜ ਗਿਆ, ਅਸੀਂ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ, ਫਿਰ ਕਹਿਣਾ ਧੰਨ ਗੁਰੂ ਰਾਮਦਾਸ, ਫਿਰ ਪਹਿਲੀ ਪੌੜੀ, ਫਿਰ ਧੰਨ ਗੁਰੂ ਰਾਮਦਾਸ। ਪੰਜਾਬ ਤੋਂ ਬਾਹਰ ਰਹਿੰਦੇ ਹਾਂ, ਸਾਡੇ 'ਤੇ ਕਰਜ਼ਾ ਚੜ ਗਿਆ। ਕਿਸੇ ਨੇ ਕਿਹਾ ਹਫ਼ਤੇ 'ਚ ਇੱਕ ਦਿਨ ਹਾਜ਼ਰੀ, 13 ਹਾਜ਼ਰੀਆਂ ਭਰੋ, 21 ਹਾਜ਼ਰੀਆਂ ਭਰੋ, ਇਹ ਜਾਪ ਕਰਦੇ ਹਾਜ਼ਰੀ ਭਰੋ, ਪਹਿਲੀ ਪੌੜੀ ਨਾਨਕ ਹੋਸੀ ਵੀ ਸੱਚ ਤੱਕ, ਅਤੇ ਉਸ ਤੋਂ ਬਾਅਦ ਕਹਿਣਾ ਧੰਨ ਗੁਰੂ ਰਾਮਦਾਸ ਜੀ। ਸਫ਼ਰ 8 ਘੰਟੇ ਦਾ ਹੈ, ਜਿੱਥੋਂ ਆ ਰਹੇ ਹਾਂ ਸਫ਼ਰ 9 ਘੰਟੇ ਦਾ, ਸਫ਼ਰ 7 ਘੰਟੇ ਦਾ, ਸਫ਼ਰ 10 ਘੰਟੇ ਦਾ, ਜਿੰਨੇ ਰਾਹ ਦਿੱਤਾ ਉਹਨੇ ਆਖਿਆ ਆ ਜਾਪ ਕਰਦੇ ਹੀ ਆਉਣਾ ਹੈ। ਤੁਸੀਂ 10 ਘੰਟੇ ਦਾ ਸਫ਼ਰ ਪਿੱਛੋਂ ਚੱਲੇ ਹੋ, 10 ਘੰਟੇ ਬਾਅਦ ਪਹੁੰਚੋਗੇ ਦਰਬਾਰ ਸਾਹਿਬ, ਪਰ ਜੇ ਆ ਜਾਪ ਕਰਦੇ ਆਓਗੇ ਗੁਰੂ ਰਾਮਦਾਸ 10 ਘੰਟੇ ਤੋਂ ਹੀ ਤੁਹਾਨੂੰ ਉਡੀਕ ਰਹੇ ਹੋਣਗੇ। ਪਿਆਰ ਹੈ ਉਹਦੇ ਪਿਆਰ ਦਾ ਜਦੋਂ ਫਿਰ ਲੋਕ ਦੱਸਦੇ ਨੇ, ਇਹ ਸਭ ਤੋਂ ਵੱਡੀ ਸਮੱਸਿਆ ਕਰਜ਼ਾ, ਅਸੀਂ 13 ਹਾਜ਼ਰੀਆਂ ਭਰੀਆਂ, ਆ ਜਾਪ ਕਰਦੇ ਘਰੋਂ ਆਏ, ਇਹ ਜਾਪ ਕਰਦੇ ਗਏ, ਇੱਥੇ ਹਾਜ਼ਰੀਆਂ ਗੁਰੂ ਰਾਮਦਾਸ ਦੇ ਦਰ ਦੇ ਉੱਤੇ 2-4 ਘੰਟੇ ਅੰਦਰ ਹਾਜ਼ਰੀ, ਚੌਂਕੜਾ ਦੇਗ ਲੈ ਕੇ ਅਰਦਾਸ, ਜਦੋਂ ਦੱਸਦੇ ਹੈ ਕਰਜ਼ੇ ਵਰਗਾ ਭਿਆਨਕ ਕਰਮ ਸਾਡੇ ਸਿਰ ਤੋਂ ਟਲ ਗਿਆ ਹੈ, ਅਤੇ ਉਸ ਵੇਲੇ ਪ੍ਰਤੱਖ ਨਜ਼ਰ ਆਉਂਦਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੋਹਾਂ ਜਹਾਨਾਂ ਦੀਆਂ ਦਾਤਾਂ ਲੈ ਕੇ ਬੈਠੇ ਹਰਿਮੰਦਰ। ਹਜ਼ੂਰੀ 'ਚ ਕਹਿ ਰਿਹਾ, ਅਨੇਕਾਂ ਸਰੀਰ ਜਦੋਂ ਇੰਜ ਮਿਲਦੇ ਨੇ, ਅਸੀਂ ਫਲਾਣੀ ਜਗ੍ਹਾ ਦੇ ਵਸਨੀਕ ਹਾਂ, ਆ ਰੋਗ ਹੋ ਗਿਆ ਜਿਹੜਾ ਕਿ ਆਮ ਰੋਗਾਂ ਤੋਂ ਵੱਡਾ ਖੰਗ ਜ਼ੁਕਾਮ ਬੁਖਾਰ ਆਮ ਰੋਗ ਕੁਝ ਵੱਡੇ ਰੋਗ ਹੈ। ਅਸੀਂ ਜੀ ਇਸ ਤਰ੍ਹਾਂ ਹੀ ਜਾਪ ਕਰਦੇ ਆਏ ਹਾਂ, ਦੁੱਖ ਭੰਜਨੀ ਬੇਰੀ ਇਸ਼ਨਾਨ ਕੀਤਾ, ਉਹਦੇ ਸਾਹਮਣੇ ਬਹਿ ਕੇ ਇੱਕ ਪਾਟ ਸੁਖਮਨੀ ਸਾਹਿਬ ਹਾਜ਼ਰੀ ਲਾਈ, ਦੇਗ ਲੈ ਕੇ ਅਰਦਾਸ ਕੀਤੀ, ਇੰਨੀਆਂ ਹਾਜ਼ਰੀਆਂ ਦਿੱਤੀਆਂ, ਡਾਕਟਰ ਵੀ ਰਿਪੋਰਟਾਂ ਪੜ੍ਹ ਕੇ ਹੈਰਾਨ ਹੋ ਗਏ ਨੇ। ਉਸ ਵੇਲੇ ਇੰਜ ਪ੍ਰਤੀਤ ਹੁੰਦਾ ਦੁਨੀਆਂ ਦੇ ਸਾਰੇ ਡਾਕਟਰ ਸਤਿਕਾਰ ਯੋਗ ਨੇ, ਪਰ ਸਭ ਤੋਂ ਵੱਡਾ ਡਾਕਟਰ ਗੁਰੂ ਰਾਮਦਾਸ ਹਰਿਮੰਦਰ ਸਾਹਿਬ ਆਪ ਬੈਠਾ ਹੋਇਆ ਹੈ। ਅਧਿਆਤਮਕ ਦਾਤਾਂ ਵੀ ਨੇ, ਦੁਨਿਆਵੀ ਵੀ। ਆ ਇੱਕ ਮਿੰਟ ਪੜ੍ਹ ਲਓ ਪਿਆਰ ਨਾਲ। ਗਿਆਨੀ ਲਾਲ ਸਿੰਘ ਜੀ ਨੇ ਇਹਨਾਂ ਨੇ ਗੁਰੂ ਰਾਮਦਾਸ ਦੇ ਦਰਦ ਦੀ ਵਡਿਆਈ ਤੇ ਕਿਤਾਬ ਲਿਖੀ ਹੈ, ਤੇ ਕਿਤਾਬ ਦਾ ਨਾਂ ਹੈ ਕਿਆ ਬਾਤਾਂ ਹਰਿਮੰਦਰ ਦੀਆਂ। ਆ ਕਿਤਾਬ ਦਾ ਨਾਂ ਹੈ ਕਿਆ ਬਾਤਾਂ ਹਰਿਮੰਦਰ ਦੀਆਂ। ਉਹਦੇ ਵਿੱਚ ਇੱਕ ਬਚਨ ਬੜਾ ਪਿਆਰਾ ਲੱਗਾ, ਆਪ ਜੀ ਦੀ ਸ਼ਰਧਾ ਹੋਰ ਵਧੇ। ਆਪਣੇ ਇਸ ਕੇਂਦਰ ਨਾਲ ਜੁੜੀਏ, ਇਸ ਕੇਂਦਰ ਵਿੱਚ ਹੀ ਇਸ ਭਾਵਨਾ ਨਾਲ ਜਾਈਏ ਕਿ ਸਾਰੇ ਤੀਰਥ ਇੱਥੇ ਹੀ ਵਸਦੇ ਹੈ। ਉਹ ਬਚਨ ਹੈ ਜੀ ਕਿਆ ਬਾਤਾਂ ਹਰਿਮੰਦਰ ਦੀਆਂ, ਕਿਤਾਬ ਵਿੱਚ ਗਿਆਨੀ ਲਾਲ ਸਿੰਘ ਜੀ ਦਾ। ਕਹਿੰਦੇ ਗੁਰੂ ਰਾਮਦਾਸ ਜੀ ਦਾ ਦਰ ਹਰਿਮੰਦਰ ਸਾਹਿਬ ਇਹੋ ਜਿਹਾ ਸਥਾਨ ਹੈ, ਇਹ ਹਰਿਮੰਦਰ ਸਾਹਿਬ, ਸੁਣਿਓ ਧਿਆਨ ਨਾਲ, ਇਹ ਹਰਿਮੰਦਰ ਸਾਹਿਬ ਦੁਬੇਲਿਆਂ ਨੂੰ, ਮੈਂ ਬੜਾ ਚਿਰ ਸੋਚਦਾ ਰਿਹਾ ਦੁਬੇਲੇ ਕਿਹਨੂੰ ਕਿਹਾ, ਵੇਲੇ ਆਖਿਆ ਜਿਹੜੇ ਦੱਬੇ ਹੋਏ ਲੋਕ ਹੁੰਦੇ ਨੇ, ਆਖੋ ਸਤਨ, ਹਾਂ ਦੱਬੇ ਹੋਏ ਲੋਕ, ਉਹ ਲਿਖਦੇ ਆ ਇਹ ਹਰਿਮੰਦਰ ਸਾਹਿਬ ਦਬੋਲ ਦੁਬੇਲਿਆ ਹੋਇਆ ਲੋਕਾਂ ਨੂੰ ਹੌਸਲਾ ਤੇ ਸਾਹਸ ਬਖਸ਼ਦਾ। ਇਹ ਹਰਿਮੰਦਰ ਸਾਹਿਬ ਦੁਬੇਲੇ ਹੋਏ ਲੋਕਾਂ ਨੂੰ ਹੌਸਲਾ ਤੇ ਸਾਹਸ ਬਖਸ਼ਦਾ। ਜਿਹੜੇ ਦੱਬੇ ਹੋਏ ਲੋਕ ਦਰਬਾਰ ਸਾਹਿਬ ਜਦੋਂ ਜਾਂਦੇ ਨੇ ਉਹ ਵੀ ਡਟ ਕੇ ਜਾਂਦੇ ਨੇ, ਇਹ ਇਹੋ ਜਿਹਾ ਘਰ ਏ, ਇੱਥੋਂ ਸਾਨੂੰ ਆਹ ਨਹੀਂ ਕਿਹਾ ਜਾਣਾ ਤੁਸੀਂ ਬਾਹਰ ਜਾਓ ਜੀ, ਆਖੋ ਸਤਨਾਮ। ਇੱਥੇ ਆ ਕੇ ਉਹਨਾਂ ਦਾ ਹੌਸਲਾ ਤੇ ਸਾਹਸ ਜਿਹੜਾ ਵਧਦਾ। ਉਹ ਲਿਖਦੇ ਕਹਿੰਦੇ ਹਰਿਮੰਦਰ ਸਾਹਿਬ ਦੁਬੇਲੇ ਹੋਏ ਲੋਕਾਂ ਨੂੰ ਹੌਸਲਾ ਤੇ ਸਾਹਸ ਬਖਸ਼ਦਾ ਹੈ। ਅੱਗੋਂ ਲਿਖਦੇ ਆ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਨਿਤਾਣਿਆਂ ਨੂੰ ਸਵੈ ਮਾਣ ਬਖਸ਼ਦਾ ਹੈ। ਆਖੋ ਸਤਨਾਮ, ਨਿਤਾਣਿਆਂ ਨੂੰ ਸਵੈ ਮਾਣ ਬਖਸ਼ਦਾ ਹੈ, ਦੁਬੇਲਿਆਂ ਨੂੰ ਹੌਸਲਾ ਤੇ ਸਾਹਸ ਬਖਸ਼ਦਾ ਹੈ, ਨਿਤਾਣਿਆਂ ਨੂੰ ਸਵੈ ਮਾਣ ਬਖਸ਼ਦਾ। ਅੱਗੋਂ ਉਹਨਾਂ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਇੱਕ ਹਰਿਮੰਦਰ ਸਾਹਿਬ ਭੁੱਖਿਆਂ ਭਾਂੜਿਆਂ ਲਈ ਅੰਮ੍ਰਿਤ ਦਾ ਥਾਲ ਬਖਸ਼ਦਾ। ਹਰਿਮੰਦਰ ਸਾਹਿਬ ਭੁੱਖਿਆਂ ਭਾਂੜਿਆਂ ਲਈ ਅੰਮ੍ਰਿਤ ਦਾ ਥਾਲ ਬਖਸ਼ਦਾ ਹੈ। ਤੇ ਚੌਥੀ ਗੱਲ ਲਿਖੀ ਉਹਨਾਂ ਨੇ, ਕਹਿੰਦੇ ਹਰਿਮੰਦਰ ਸਾਹਿਬ ਪ੍ਰਭੂ ਪ੍ਰੇਮ ਤੋਂ ਵਿਹੂਣਿਆਂ ਨੂੰ, ਵਿਹੂਣੇ ਕਹਿੰਦੇ ਜਿਹਨਾਂ ਕੋਲ ਪ੍ਰਭੂ ਪ੍ਰੇਮ ਨਹੀਂ, ਜਿਹੜੇ ਤੁਹਾਡੇ ਚੋਂ ਕੋਈ ਕਹਿੰਦੇ ਮਨ ਨਹੀਂ ਜੁੜਦਾ, ਪ੍ਰੇਮ ਨਹੀਂ ਗੁਰੂ ਨਾਲ ਹੋ ਰਿਹਾ, ਵਿਹੂਣੇ ਕਰਕੇ। ਚੌਥੀ ਗੱਲ ਉਹਨਾਂ ਨੇ ਆ ਲਿਖੀ ਏ, ਪਹਿਲੀ ਦੁਬੇਲਿਆਂ ਨੂੰ ਹੌਸਲਾ ਤੇ ਸਾਹਸ ਬਖਸ਼ਦਾ। ਸੱਚਾਈ ਹੈ, ਕੋਈ ਜਿਹੜਾ ਮਰਜ਼ੀ ਨੀਵੀਂ ਜਾਤ ਦਾ, ਜਿਹੜਾ ਮਰਜ਼ੀ ਦੱਬਿਆ ਕੁਚਲਿਆ ਉੱਥੇ ਜਾਵੇ ਛਾਤੀ ਤਾਣ ਕੇ ਡੱਟ ਕੇ, ਕੋਈ ਨਾ ਨਹੀਂ। ਨਿਤਾਣਿਆਂ ਨੂੰ ਸਵੈ ਮਾਣ ਬਖਸ਼ਦਾ, ਭੁੱਖਿਆਂ ਭਾਣਿਆਂ ਨੂੰ ਅੰਮ੍ਰਿਤ ਦਾ ਥਾਲ ਬਖਸ਼ਦਾ। ਤੇ ਚੌਥੀ ਗੱਲ ਲਿਖਦੇ ਕਹਿੰਦੇ ਪ੍ਰਭੂ ਪ੍ਰੇਮ ਤੋਂ ਵਿਹੂਣਿਆਂ ਨੂੰ, ਜਿਹਨਾਂ ਕੋਲ ਪ੍ਰੇਮ ਨਹੀਂ ਅਜੇ ਆਇਆ, ਪ੍ਰਭੂ ਪ੍ਰੇਮ ਤੋਂ ਵਿਹੂਣਿਆਂ ਨੂੰ ਸ਼ਬਦ ਤੇ ਸੰਗਤ ਰਾਹੀਂ, ਉੱਥੇ ਸ਼ਬਦ ਤੇ ਸੰਗਤ ਹੈ। ਆਖੋ ਸਤਨਾਮ, ਦਰਬਾਰ ਸਾਹਿਬ ਦੇ ਅੰਦਰ ਸ਼ਬਦ ਤੇ ਸੰਗਤ। ਕਹਿੰਦੇ ਹਰਿਮੰਦਰ ਸਾਹਿਬ ਇਹੋ ਜਿਹਾ ਸਥਾਨ ਹੈ ਪ੍ਰਭੂ ਪ੍ਰੇਮ ਤੋਂ ਵਿਹੂਣਿਆਂ ਨੂੰ ਸ਼ਬਦ ਤੇ ਸੰਗਤ ਰਾਹੀਂ ਪ੍ਰੇਮ ਦੀ ਦਾਤ ਬਖਸ਼ਦਾ ਹੈ। ਆਖੋ ਸਤਨਾਮ। ਇਹ ਗਿਆਨੀ ਲਾਲ ਸਿੰਘ ਜੀ ਕਿਆ ਬਾਤਾਂ ਹਰਿਮੰਦਰ ਦੀਆਂ ਵਿੱਚ ਉਹਨਾਂ ਨੇ ਵਡਿਆਈ ਕੀਤੀ। ਗਿਆਨੀ ਸਰੂਪ ਸਿੰਘ ਲਗ ਜਿਨ੍ਹਾਂ ਨੇ ਬਹੁਤ ਖੋਜ ਕਰਕੇ ਦਰਬਾਰ ਸਾਹਿਬ ਜੀ ਦੀ ਹਰਿਮੰਦਰ ਸਾਹਿਬ ਦੀ ਵਡਿਆਈ ਤੇ ਬਹੁਤ ਖਜ਼ਾਨੇ ਲਿਖੇ, ਇਹ ਗੱਲ ਦੂਜੇ ਬੰਨੇ ਨਾ ਖੜੇ ਹੋ। ਉਹਨਾਂ ਨੇ ਆਪਣੇ ਮਨ ਦੀ ਭਾਵਨਾ ਲਿਖੀ ਹੈ ਕਿਤਾਬ ਵਿੱਚ, ਗਿਆਨੀ ਸਰੂਪ ਸਿੰਘ ਲਗ ਜੀ ਦੀ। ਇਹਨੂੰ ਦੂਜੇ ਬੰਨੇ ਨਾ ਖੜੇ ਹੋ। ਉਹ ਲਿਖਦੇ ਆ ਜੇ ਕੋਈ ਹਿੰਦੂ ਵੀਰ ਦਾ, ਜੇ ਕੋਈ ਹਿੰਦੂ ਵੀਰਾਂ ਦਾ ਪਵਿੱਤਰ ਸਥਾਨ ਹੈ ਉੱਥੇ ਮੁੱਖ ਕਰਕੇ ਹਿੰਦੂ ਵੀਰਾਂ ਲਈ, ਜੇ ਕੋਈ ਹਿੰਦੂ ਵੀਰਾਂ ਦਾ ਪਵਿੱਤਰ ਸਥਾਨ ਹੈ ਤੇ ਮੁੱਖ ਕਰਕੇ ਹਿੰਦੂ ਵੀਰਾਂ ਲਈ, ਗੱਲ ਸੱਚਾਈ ਹੈ। ਅੱਗੋਂ ਲਿਖਦੇ ਜੇ ਕੋਈ ਬੋਧੀਆਂ ਦਾ, ਬੋਧੀ ਵੀਰਾਂ ਦਾ ਪਵਿੱਤਰ ਸਥਾਨ ਹੈ ਤੇ ਵਿਸ਼ੇਸ਼ ਕਰਕੇ ਉਹ ਬੋਧੀ ਵੀਰਾਂ ਲਈ ਹੈ। ਲਿਖਦੇ ਕਹਿੰਦੇ ਜੇ ਕੋਈ ਮੁਸਲਮਾਨਾਂ ਦਾ ਵੀਰਾਂ ਦਾ ਪਵਿੱਤਰ ਸਥਾਨ ਹੈ ਤੇ ਵਿਸ਼ੇਸ਼ ਕਰਕੇ ਮੁਸਲਮਾਨ ਵੀਰਾਂ ਲਈ ਹੈ। ਜੇ ਕੋਈ ਈਸਾਈ ਵੀਰਾਂ ਦਾ ਪਵਿੱਤਰ ਸਥਾਨ ਹੈ ਤੇ ਵਿਸ਼ੇਸ਼ ਕਰਕੇ ਈਸਾਈ ਵੀਰਾਂ ਲਈ ਹੈ। ਕਹਿੰਦੇ ਇੱਕ ਹਰਿਮੰਦਰ ਸਾਹਿਬ ਹੈ ਜਿਹੜਾ ਪਰਮਾਤਮਾ ਦੀ ਸਾਰੀ ਸਮੁੱਚੀ ਸੰਤਾਨ ਲਈ ਹੈ। ਆਖੋ ਸਤਨਾਮ। ਸਾਹਿਬ ਤੇ ਦੁਆਰੀ ਕਦੀ ਕਦੀ ਬੋਤਾ ਰਜੇਵਾਂ। ਪਰਸੋਂ ਮੈਂ ਗਿਆ ਤੇ ਦੋ ਤਿੰਨ ਮਿੰਟ ਪਰਿਕਰਮਾ ਚ ਖਲੋ ਕੇ ਉਹਦੀ ਫੁਲਵਾੜੀ ਨੂੰ ਨਜ਼ਰ ਮਾਰੀ, ਕਿਧਰ ਅੰਗਰੇਜ਼ ਖੜੇ ਆ ਆਖੋ ਸਤਨਾਮ, ਕਿਧਰੇ ਜੋਗੀ ਖੜੇ, ਕਿਧਰੇ ਸਿੱਖ ਵੀਰਾਂ ਨਾਲ ਪਰਿਕਰਮਾ ਭਰੀਏ, ਕਿਤੇ ਹਿੰਦੂ ਵੀਰਾਂ ਨਾਲ, ਕਿਤੇ ਯੂਪੀ ਦੇ ਸਰੀਰਾਂ ਨਾਲ, ਕਿਧਰੇ ਮੁਸਲਮਾਨ ਵੀਰਾਂ ਨਾਲ, ਕਿਧਰੇ ਕੋਈ ਕਿਸੇ ਲਿਬਾਸ ਵਿੱਚ ਪ੍ਰਤੱਖ ਦਰਸ਼ਨ ਹੁੰਦੇ ਸੀ ਪਰਮੇਸ਼ੁਰ ਦੀ ਸਮੁੱਚੀ ਸੰਤਾਨ ਲਈ ਤੇਰਾ ਘਰ ਆਖੋ ਸਤਨਾਮ। ਕਬੀਰ ਜੈ ਦਰਿਆਵਤ ਜਪਿਓ ਹਟਕੇ ਨਾਹੀਂ ਕੋਏ, ਕੋਈ ਰੁਕਦਾ ਹੀ ਨਹੀਂ ਹਟਕੇ ਨਾਹੀਂ ਕੋਏ, ਸੋ ਦਰ ਕੈਸੇ ਛੋਡੀਏ, ਅੰਮ੍ਰਿਤਸਰ ਨੂੰ ਆਪਣੇ ਰਾਜ ਦਾ ਹਿੱਸਾ ਬਣਾਇਆ। ਇਹ ਹਰੀ ਰਾਮ ਗੁਪਤਾ ਨੇ, ਜਿਨ੍ਹਾਂ ਦੀ ਕਿਤਾਬ ਦਾ ਨਾਂ ਹੈ ਮਹਾਰਾਜਾ ਰਣਜੀਤ ਸਿੰਘ, ਸਰੂਪ ਸਿੰਘ ਜੀ ਲੱਗ ਨੂੰ ਧੰਨਵਾਦ ਦਿੰਦੇ ਹਾਂ, ਉਹਨਾਂ ਨੇ ਉਹਨਾਂ ਦੀ ਕਿਤਾਬ 'ਚੋਂ ਅੰਸ਼ ਲਿਖੇ ਨੇ ਜਿਹੜੇ ਇੱਧਰ ਜੁੜਦੇ ਆ। 1803 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੰਮ੍ਰਿਤਸਰ ਨੂੰ ਆਪਣੇ ਰਾਜ ਦਾ ਹਿੱਸਾ ਬਣਾਇਆ, ਸੁਣਿਓ, ਤੇ ਹਰੀ ਰਾਮ ਗੁਪਤਾ ਨੇ ਕਿਤਾਬਾਂ 'ਚ ਸਮਾਂ ਲਿਖਿਆ, ਕਿਤਾਬ ਦਾ ਨਾਂ ਹੈ ਮਹਾਰਾਜਾ ਰਣਜੀਤ ਸਿੰਘ, ਉਹ ਕੀ ਲਿਖਿਆ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ 1803 ਵਿੱਚ ਜਦੋਂ ਅੰਮ੍ਰਿਤਸਰ ਨੂੰ ਆਪਣੇ ਰਾਜ ਦਾ ਹਿੱਸਾ ਬਣਾਇਆ, ਕੀ ਕੀਤਾ, ਜਦੋਂ ਅੰਮ੍ਰਿਤਸਰ ਉਹਦੇ ਰਾਜ ਦਾ ਹਿੱਸਾ ਬਣਿਆ ਤੇ ਕੀ ਕੀਤਾ, ਐਡਾ ਵੱਡਾ ਮਹਾਰਾਜਾ ਰਣਜੀਤ ਸਿੰਘ ਨੰਗੇ ਪੈਰੀ ਚੱਲ ਕੇ ਪੈਦਲ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਨ ਗਏ। ਸ਼ੁਕਰਾਨਾ ਇੱਕ ਐਡੇ ਵੱਡੇ ਰਾਜੇ ਦਾ ਨੰਗੇ ਪੈਰੀ ਪੈਦਲ ਚੱਲ ਕੇ ਜਾਣਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਰਾਜ ਤੇਰਾ ਬਖਸ਼ਿਆ ਹੈ, ਇੱਕ ਵੱਡੀ ਗੱਲ ਹੈ ਆਖੋ ਸਤਨਾਮ, ਕਿ ਮੈਨੂੰ ਰਾਜਾ ਬਣਾਉਣ ਵਾਲਾ ਤੂੰ ਹੈ, ਨੰਗੇ ਪੈਰੀ ਪੈਦਲ ਚੱਲ ਕੇ ਆਖੋ ਸਤਨਾਮ। ਨਾਨਕ ਨਾਮ ਯਾਰਾ ਸਭ ਨਾਮ ਤੇ ਵੱਡਾ, ਸਭ ਨਾਮ ਅੱਗੇ ਆਣ ਵਾਏ। ਤੀਜਾ ਬਚਨ ਲਿਖਿਆ ਮਹਾਰਾਜਾ ਰਣਜੀਤ ਸਿੰਘ ਬਾਰੇ। ਮੈਂ ਉਹ ਬਚਨ ਤੁਹਾਡੇ ਨਾਲ ਸਾਂਝੇ ਗੁਰੂ ਕਰਾ ਰਿਹਾ ਜਿਹੜੇ ਦਰਬਾਰ ਸਾਹਿਬ ਨਾਲ ਰਿਲੇਟਡ ਹੈ। ਬੜੀ ਮੈਨੂੰ ਗੱਲ ਅਜੀਬ ਲੱਗੀ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜਦੋਂ ਕਿੱਧਰੇ ਮੁਹਿੰਮ 'ਤੇ ਜਾਂਦੇ ਸੀ, ਇੱਥੇ ਹਮਲਾ ਕਰਨਾ, ਕਿਸੇ ਮੁਹਿੰਮ 'ਤੇ ਜਾਣਾ, ਫਲਾਣੀ ਜਗ੍ਹਾ ਮਾਹੌਲ ਅਪਸੈਟ ਹੋ ਗਿਆ, ਉੱਥੇ ਮੁਹਿੰਮ 'ਤੇ ਜਾਣਾ, ਇਹ ਉਹਨਾਂ ਨੇ ਹਰੀ ਰਾਮ ਗੁਪਤਾ ਨੇ ਲਿਖਿਆ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਹਿਰਦੇ ਵਿੱਚ ਦਰਬਾਰ ਸਾਹਿਬ ਬਾਰੇ ਇਹੋ ਜਿਹਾ ਵਿਸ਼ਵਾਸ ਸੀ। ਕਹਿੰਦੇ ਜਦੋਂ ਕਿਸੇ ਮੁਹਿੰਮ 'ਤੇ ਮਹਾਰਾਜਾ ਰਣਜੀਤ ਸਿੰਘ ਜਾਂਦਾ ਸੀ ਤੇ ਜਾਣ ਤੋਂ ਪਹਿਲੇ ਦਰਬਾਰ ਸਾਹਿਬ ਅਰਦਾਸ ਕਰਕੇ ਜਾਂਦਾ। ਦੂਜਾ ਲਿਖਿਆ ਕਹਿੰਦੇ ਜਦੋਂ ਵੀ ਕਿਸੇ ਮੁਹਿੰਮ ਤੋਂ ਜਿੱਤ ਪ੍ਰਾਪਤ ਕਰਕੇ ਆਉਂਦਾ ਸੀ ਤੇ ਡੰਡੌਤਾਂ ਕਰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਜਾਂਦਾ। ਡੰਡੌਤਾਂ ਕਰਦਾ ਹੋਇਆ ਸ਼ੁਕਰਾਨਾ, ਜਾਣ ਤੋਂ ਪਹਿਲੇ ਅਰਦਾਸ, ਆਖੋ ਸਤਨਾਮ। ਐਡਾ ਪਿਆਰ ਮਾਣ ਸਦਕਾ। ਹੁਣ ਇੱਕ ਤੀਜਾ ਬਚਨ ਉਹਨੇ ਲਿਖਿਆ ਹਰੀ ਰਾਮ ਗੁਪਤਾ ਨੇ, ਉਹ ਵੈਸੇ ਤੁਹਾਡੇ ਵੀ ਮੇਰੇ ਵੀ ਕੰਮ ਆਉਣਾ ਜ਼ਰੂਰੀ ਹੈ। ਉਹਨਾਂ ਨੇ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਕੋਈ ਵੀ ਖੁਸ਼ੀ ਦਾ ਕਾਰਜ ਹੁੰਦਾ ਸੀ। ਆਹ ਬੜਾ ਕੀਮਤੀ ਬਚਨ, ਤੁਹਾਡੇ ਵੀ ਪਰਿਵਾਰਾਂ 'ਚ ਖੁਸ਼ੀ ਦੇ ਕਾਰਜ ਕਈ ਵਾਰੀ ਉਲੀਕਦੇ ਹਾਂ ਆਪਾਂ। ਉਹਨੇ ਤੀਜਾ ਬਚਨ ਲਿਖਿਆ ਜਿਹੜਾ ਦਰਬਾਰ ਸਾਹਿਬ ਨਾਲ ਰਿਲੇਟਡ ਹੈ ਮਹਾਰਾਜਾ ਰਣਜੀਤ ਸਿੰਘ ਦਾ। ਕਹਿੰਦੇ ਪਰਿਵਾਰ ਵਿੱਚ ਕੋਈ ਵੀ ਖੁਸ਼ੀ ਦਾ ਕਾਰਜ ਹੁੰਦਾ ਸੀ, ਬਹੁਤ ਧਿਆਨ ਦੇਣਾ, ਕਿਸੇ ਕਾਰਜ ਨੂੰ ਖੁਸ਼ੀ ਦੇ, ਮਹਾਰਾਜਾ ਰਣਜੀਤ ਸਿੰਘ ਆਪਣੇ ਪਰਿਵਾਰ ਦਾ ਕੋਈ ਕਾਰਜ ਹੈ ਮੰਨ ਲਓ, ਕਹਿੰਦੇ ਕਿਸੇ ਕਾਰਜ ਨੂੰ ਤਦ ਤੱਕ ਅੱਗੇ ਨਹੀਂ ਸੀ ਤੋਰਦੇ ਜਦ ਤੱਕ ਹਰਿਮੰਦਰ ਸਾਹਿਬ ਤੋਂ ਅਸੀਸ ਨਾ ਲੈ ਲੈ। ਆਖੋ ਸਤਨਾਮ। ਕੀਤਾ ਲੋੜੀਏ ਕੰਮ ਸੋ ਹਰ ਪੈ। ਮਕਾਨ ਬਣਾਉਣਾ ਨਵਾਂ, ਤੁਸੀਂ ਮੁੰਡੇ ਦੇ ਸ਼ਗਨ ਦੀ ਤਰੀਕ ਪੱਕੀ ਕਰਤੀ ਹੈ, ਵਿਆਹ ਦੀ ਤਰੀਕ ਪੱਕੀ ਕਰਤੀ ਹੈ, ਤੇ ਕਈ ਵਾਰੀ ਆਪਾਂ ਸ਼ੁਰੂ ਹੋ ਜਾਂਦੇ ਹਾਂ ਸ਼ੋਪਿੰਗ ਕਰਨੀ, ਸੂਟ ਲਿਆਓ, ਫਲਾਣੀ ਚੀਜ਼ਾਂ ਲਿਆਓ, ਸੋਨਾ ਦਿਓ, ਬਣਨੇ ਆਹ ਕਰੋ। ਆਹ ਇੱਕ ਪਿਆਰ ਹੈ ਕਿ ਕੋਈ ਤਰੀਕ ਪੱਕੀ ਕਰ ਲਈਏ, ਹੁਣ ਸ਼ੁਰੂਆਤ ਗੁਰੂ ਰਾਮਦਾਸ ਤੋਂ ਅਸੀਸ ਲੈ ਕੇ ਫੇਰ ਕਰਨੀ। ਆਖੋ ਸਤਨਾਮ। ਉੱਥੋਂ ਅਸੀਸ ਲੈ ਕੇ ਐਡਾ ਵੱਡਾ ਮਹਾਰਾਜਾ ਰਣਜੀਤ ਸਿੰਘ, ਕਹਿੰਦੇ ਪਰਿਵਾਰ 'ਚ ਕੋਈ ਵੀ ਖੁਸ਼ੀ ਦਾ ਕਾਰਜ ਹੋਵੇ, ਕਾਰਜ ਨੂੰ ਅੱਗੇ ਨਹੀਂ ਸੀ ਤੋਰਦੇ ਜਦ ਤੱਕ ਉਸ ਕਾਰਜ ਲਈ ਹਰਿਮੰਦਰ ਸਾਹਿਬ ਤੋਂ ਅਸੀਸ ਨਾ ਲੈ ਲੈਣ। ਆਖੋ ਸਤਨਾਮ। ਚੌਥਾ ਬਚਨ ਹਰੀ ਰਾਮ ਗੁਪਤਾ ਜੀ ਦਾ, ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ। ਮੈਨੂੰ ਇਹ ਵੀ ਬੜੀ ਹੈਰਾਨਗੀ ਹੋਈ, ਉਹਨਾਂ ਨੇ ਜੋ ਕਿਤਾਬ ਵਿੱਚ ਲਿਖਿਆ ਹਰੀ ਰਾਮ ਗੁਪਤਾ ਨੇ ਮਹਾਰਾਜਾ ਰਣਜੀਤ ਸਿੰਘ ਦਾ ਪਿਆਰ ਗੁਰੂ ਰਾਮਦਾਸ ਦੇ ਘਰ, ਇਹ ਚੀਜ਼ ਆਪਾਂ 'ਚ ਵੀ ਨਹੀਂ ਹੈਗੀ। ਐਡਾ ਰਾਜਾ ਬਿਜ਼ੀ ਹੋਵੇ ਤੇ ਇਹ ਜਿਹੜੀ ਚੌਥੀ ਗੱਲ ਮੈਂ ਬੋਲਣ ਲੱਗਾ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਮੱਸਿਆਂ ਤੇ ਸੰਗਰਾਂਦ ਕਹਿੰਦੇ ਹਰ ਮੱਸਿਆਂ ਤੇ ਸੰਗਰਾਂਦ ਮਹਾਰਾਜਾ ਰਣਜੀਤ ਸਿੰਘ ਸਾਰੇ ਰੁਝੇਵੇਂ ਛੱਡ ਕੇ ਗੁਰੂ ਰਾਮਦਾਸ ਦੇ ਘਰ ਸਰੋਵਰ ਵਿੱਚ ਇਸ਼ਨਾਨ ਕਰਦਾ। ਆਖੋ ਮੈਂ ਵੇਖੋ ਪੜ੍ਹ ਕੇ ਹੈਰਾਨ ਹੋ ਗਿਆ। ਉਹ ਹਰੀ ਰਾਮ ਗੁਪਤਾ ਜੀ ਦੀ ਲਿਖਤ ਨੂੰ ਜਿਹੜੇ ਦਰਬਾਰ ਸਾਹਿਬ ਨਾਲ ਰਿਲੇਟਡ ਨੇ ਨਾ ਮਹਾਰਾਜਾ ਰਣਜੀਤ ਸਿੰਘ ਪਿਆਰ, ਉਹਨਾਂ ਨੂੰ ਸਰੂਪ ਸਿੰਘ ਲੱਗ ਜੀ ਨੇ ਇਕੱਠਿਆਂ ਕੀਤਾ, ਮਿਹਨਤ ਲਾਈ। ਔਰ ਉਹਦੇ 'ਚ ਇਹ ਲੈਣ ਲਿਖਣ ਵੇਲੇ ਅੱਗੇ ਲਿਖਿਆ ਇਹ ਗੱਲ ਬੜੀ ਹੈਰਾਨਗੀ ਦੀ ਕਿ ਮੱਸਿਆਂ ਅਤੇ ਸੰਗਰਾਂਦ ਨੂੰ ਸਰੋਵਰ 'ਚ ਇਸ਼ਨਾਨ ਦਰਬਾਰ ਸਾਹਿਬ ਸਾਰੇ ਰੁਝੇਵੇਂ ਛੱਡ ਕੇ ਅਤੇ ਲਿਖਿਆ ਵੀ ਇਹ ਜਿਹੜੀ ਮਰਿਆਦਾ ਬੰਨੀ ਸੀ ਨਾ ਉਹਨਾਂ ਨੇ ਆਹ ਲਫ਼ਜ਼ ਲਿਖੇ ਹਰੀ ਰਾਮ ਗੁਪਤਾ ਜੀ ਦੇ। ਕਹਿੰਦੇ ਆਹ ਜਿਹੜੀ ਮੱਸਿਆਂ ਅਤੇ ਸੰਗਰਾਂਦ ਨੂੰ ਸਰੋਵਰ 'ਚ ਇਸ਼ਨਾਨ ਸਾਰੇ ਰੁਝੇਵੇਂ ਰਾਜੇ ਦੇ ਕੱਢੇ ਰੁਝੇਵੇਂ ਹੁੰਦੇ, ਆਹ ਜਿਹੜੇ ਦੋ ਇਸ਼ਨਾਨ ਸਰੋਵਰ ਦੇ ਦਿਨ ਰੱਖੇ ਸੀ ਮਹੀਨੇ ਦੇ, ਕਹਿੰਦੇ ਇਸ ਮਰਿਆਦਾ ਦੀ ਮਹਾਰਾਜਾ ਰਣਜੀਤ ਸਿੰਘ ਨੇ ਕਦੀ ਉਲੰਘਣਾ ਨਹੀਂ ਹੋਣ ਦਿੱਤੀ। ਉਲੰਘਣਾ ਲਫ਼ਜ਼ ਲਿਖਿਆ ਕਿ ਮੱਸਿਆਂ ਅਤੇ ਸੰਗਰਾਂਦ ਜਿੰਨੇ ਮਰਜ਼ੀ ਰੁਝੇਵੇਂ ਹੋਣ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਵੀ ਇਸ਼ਨਾਨ ਚੁੱਭੀ ਮਾਰਨੀ ਕਿ ਮਹਾਰਾਜ ਤੇਰੇ ਬਚਨ ਨੇ ਇਹ ਜਲ ਨਹੀਂ ਹੈ ਇਹ ਪਾਣੀ ਨਹੀਂ ਹੈ 24 ਘੰਟੇ ਕੀਰਤਨ ਦਾ ਸਦਕਾ ਇਹ ਵੀ ਅੰਮ੍ਰਿਤ ਬਣ ਚੁੱਕਾ। ਸ਼ਰਧਾ ਨਾ ਖਤਮ ਕਰ ਬੈਠਣਾ ਜਿਹੜੇ ਸਰੋਵਰ ਇਤਿਹਾਸਕ ਨੇ ਉਹਨਾਂ ਦਾ ਇਸ਼ਨਾਨ ਪਾਣੀ ਦਾ ਇਸ਼ਨਾਨ ਨਹੀਂ, ਉਹਨਾਂ ਦਾ ਇਸ਼ਨਾਨ ਗੁਰੂ ਦੇ ਬਚਨ ਦਾ ਇਸ਼ਨਾਨ। ਵਿਵੇਕ ਸਰ ਬਚਨ ਹੈ ਗੁਰੂ ਹਰਗੋਬਿੰਦ ਸਾਹਿਬ, ਜਿਹਦੀ ਧਰਤੀ ਤੇ ਬੁੱਧੀ ਮਲੀਨ ਹੋ ਜਾਏਗੀ ਜਪਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਾਏਗਾ, ਵਿਵੇਕ ਸਰ ਇਸ਼ਨਾਨ ਕਰੇਗਾ, ਮਲੀਨ ਬੁੱਧੀ ਵਿਵੇਕ ਬਣ ਜਾਏ। ਜਿਹੜੇ ਸਰੋਵਰ ਇਤਿਹਾਸਕ ਨੇ ਉਹ ਫਿਰ ਬਚਨ ਵਰਤਦਾ ਜਿਹੜਾ ਰਸਨਾ ਚੋਂ ਗੁਰੂ ਦੇ ਨਿਕਲੇ। ਇਹ ਮੱਸਿਆਂ ਅਤੇ ਸੰਗਰਾਂਦ ਦੇ ਦੋ ਇਸ਼ਨਾਨ ਸਰੋਵਰ ਦੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਰੁਝੇਵੇਂ ਛੱਡ ਕੇ ਇਹ ਵੀ ਹਾਜ਼ਰੀ ਆਖੋ ਸਤਨਾਮ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪੰਜਵਾਂ ਬਚਨ ਲਿਖਿਆ, ਪੰਜਵਾਂ ਬਚਨ ਲਿਖਿਆ ਹਰੀ ਰਾਮ ਗੁਪਤਾ ਜੀ ਨੇ, ਇਹ ਵੀ ਬੜਾ ਅਨੋਖਾ ਜਾਈ। ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜਦੋਂ ਦਰਬਾਰ ਸਾਹਿਬ ਨਮਸਕਾਰ ਕਰਨ ਜਾਂਦਾ ਸੀ ਉਹਦੀ ਇੱਕ ਰੁਟੀਨ ਸੀ, ਕੁਝ ਸਮਾਂ ਬਹਿ ਕੇ ਅੰਦਰ ਕੀਰਤਨ ਵੀ ਸੁਣਦਾ, ਕੁਝ ਸਮਾਂ ਬਹਿ ਕੇ ਅੰਦਰ ਕੀਰਤਨ ਵੀ ਸੁਣਨਾ। ਹੁਣ ਅਗਲੀ ਗੱਲ ਸੁਣਿਓ, ਅਸੀਂ ਜਦੋਂ ਦਰਬਾਰ ਸਾਹਿਬ ਤੋਂ ਅੰਦਰ ਕੀਰਤਨ ਸੁਣ ਕੇ ਹਰ ਕੀ ਪੌੜੀ ਤੋਂ ਅੰਮ੍ਰਿਤ ਲੈ ਕੇ ਵਾਪਸ ਆਉਂਦੇ ਹਾਂ ਨਾ, ਜਿਹੜੀ ਉਹ ਪੁੱਲ ਹੈ ਦਰਸ਼ਨੀ ਡਿਉੜੀ ਤੋਂ ਅੰਦਰ ਤੱਕ, ਅਤੇ ਜਦੋਂ ਅਸੀਂ ਵਾਪਸ ਆਉਂਦੇ ਹਾਂ ਇਹ ਹੈ ਤਾਂ ਕੰਮ ਔਖਾ, ਪਰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਦਰਬਾਰ ਸਾਹਿਬ ਜਦੋਂ ਦਰਸ਼ਨ ਕਰਨ ਜਾਣੇ ਕੀਰਤਨ ਸੁਣਨਾ ਅਤੇ ਵਾਪਸੀ ਵੇਲੇ, ਵਾਪਸੀ ਵੇਲੇ ਇਹੋ ਜਿਹੇ ਢੰਗ ਨਾਲ ਵਾਪਸ ਆਉਂਦਾ ਸੀ ਕਿ ਗੁਰੂ ਰਾਮਦਾਸ ਦੇ ਵੱਲ ਮੇਰੀ ਪਿੱਠ ਨਾ ਹੋ ਜਾ। ਮੈਂ ਨਹੀਂ ਕਹਿੰਦਾ ਤੁਸੀਂ ਇੰਜ ਕਰਿਓ, ਦੇਖੋ ਜੋ ਉਹਨਾਂ ਨੇ ਮਹਾਰਾਜ ਦਾ ਸਮਾਂ ਵੇਖਿਆ, ਹਰੀ ਰਾਮ ਗੁਪਤਾ ਜੀ ਨੇ ਉਹ ਲਿਖਿਆ ਸੁਣਾ ਰਿਹਾ, ਹੁਣ ਸਾਰੇ ਹੀ ਆਪਾਂ ਇੰਜ ਪੁੱਠੇ ਪੈਰੀ ਸ਼ੁਰੂ ਹੋ ਜਾਈਏ, ਕੋਈ ਖਿਲ ਜੁਲ ਹੋ ਜੂਗੀ, ਆਖੋ ਸਤਨਾਮ ਜਿੱਥੋਂ ਵਾਪਸ ਆਉਂਦੇ ਹਾਂ ਦਰਬਾਰ ਸਾਹਿਬ। ਹੁਣ ਦਾਸ ਵੀ ਜਦੋਂ ਦਰਸ਼ਨ ਕਰਕੇ ਹਰ ਕੀ ਪੌੜੀ ਤੋਂ ਜਦੋਂ ਅੰਮ੍ਰਿਤ ਲੈ ਕੇ ਕੀਰਤਨ ਸੁਣ ਕੇ ਅੰਮ੍ਰਿਤ ਲੈ ਕੇ ਵਾਪਸ ਆਈਦਾ, ਅਸੀਂ ਵੀ ਜਦੋਂ ਆਉਂਦੇ ਹਾਂ ਤਾਂ ਸਾਡੀ ਪਿੱਠ ਉੱਧਰ ਹੋ ਜਾਂਦੀ, ਮਤਲਬ ਮਹਾਰਾਜਾ ਰਣਜੀਤ ਸਿੰਘ ਪਿੱਠ ਉੱਧਰ ਰਹੀ ਸੀ, ਹੁਣ ਦਾਸ ਵੀ ਆਉਂਦਾ ਤਾਂ ਹੋ ਜਾਂਦੀ, ਨਮਸਕਾਰ ਕਰਕੇ ਜਦੋਂ ਆ ਗਿਆ ਲਈ। ਪਰ ਮੈਂ ਉਹਨਾਂ ਦਾ ਇੱਕ ਉਹਨਾਂ ਦੀ ਰੂਟੀਨ ਦੱਸ ਰਿਹਾ, ਤੁਸੀਂ ਮੈਂ ਇਹਦਾ ਹੱਲ ਆਪਣਾ ਕੱਢਿਆ, ਕੀ ਹੱਲ ਕੱਢਣਾ, ਬੈਠਦੇ ਹੁੰਦੇ ਆਪੋ ਸਤਨਾਮ। ਅਤੇ ਦਾਸ ਨੇ ਇੱਥੇ ਮਨ ਖਿਲਾ ਰਿਹਾ ਸੀ ਕਿ ਜਦੋਂ ਫਿਰ ਹੁਣ ਹਰ ਕੀ ਪੌੜੀ ਤੋਂ ਅੰਮ੍ਰਿਤ ਲੈ ਕੇ ਕੀਰਤਨ ਹੁਣ ਹੁਣ ਬਾਹਰ ਆ ਰਹੇ ਹਾਂ, ਅਤੇ ਉਸ ਵੇਲੇ ਇਹ ਭਾਵਨਾ ਬਣਾ ਲਈ ਦੀ ਹੈ ਗੁਰੂ ਰਾਮਦਾਸ ਸਾਡੀ ਪਿੱਠ ਨਹੀਂ ਤੇਰੇ ਹੱਲ ਹੋਈ, ਅਸੀਂ ਹੁਣ ਤੇਰੀ ਗੋਦੀ 'ਚ ਬਹਿ ਗਏ। ਤੁਸੀਂ ਨੋਟ ਕਰੋ, ਜਦੋਂ ਤੁਹਾਡਾ ਬੱਚਾ ਤੁਹਾਡੀ ਗੋਦੀ 'ਚ ਬਹਿੰਦਾ ਹੁੰਦੀ ਤੁਹਾਡੇ ਵੱਲ ਪਿੱਠ ਹੈ ਪਰ ਬੈਠਾ ਗੋਦੀ 'ਚ, ਆਖੋ ਸਤਨਾਮ। ਇਹਨੂੰ ਖਿਲਾਰਨਾ ਤਾਂ ਹੈ ਨਾ ਕਿਤੇ, ਗੱਲ ਕੇ ਆਖੋ ਸਤਨਾਮ। ਤੁਸੀਂ ਇਹ ਭਾਵਨਾ ਨਾ ਬਣਾਇਓ ਵੀ ਮੇਰੀ ਪਿੱਠ ਹੋ ਗਈ ਹੈ, ਤੁਸੀਂ ਇਹ ਬਣਾਇਓ ਵੀ ਹੁਣ ਮੈਂ ਉਹਨਾਂ ਦੀ ਗੋਦੀ 'ਚ, ਆਖੋ ਸਤਨਾਮ ਉਹਨਾਂ ਦੀ ਗੋਦ 'ਚ, ਕਿਉਂਕਿ ਕਥਾ ਕਹਿਰ ਨਾ ਬਣ ਜੇ ਅੰਮ੍ਰਿਤ ਰਵੇ। ਥੋੜ੍ਹਾ ਥੋੜ੍ਹਾ ਨਾਲ ਕਿਸੇ ਦੀ ਗੱਲ ਨੂੰ ਸੁਣਾਈ ਦਾ ਵੀ ਯਤਨ, ਪਰ ਆਪਾਂ ਚੱਲਣਾ ਕਿਵੇਂ ਹੈ ਜਿਵੇਂ ਚੱਲ ਰਹੇ ਹਾਂ ਉਹਦੇ 'ਚ ਭਾਵਨਾ ਇਹ ਬਣਾਉਣੀ ਹੈ ਕਿ ਮੇਰੀ ਹੁਣ ਉਹਨਾਂ ਦੀ ਮੈਂ ਗੋਦੀ 'ਚ ਹਾਂ, ਪਿੱਠ ਨਹੀਂ ਹੈ, ਆਪੋ ਸਤਨਾਮ ਪਿੱਠ ਨਹੀਂ ਹੈ। ਆ ਕਿਸੇ ਮੁਰਸ਼ਦ ਨੇ ਮਹਾਂਪੁਰਸ਼ ਸੀ ਉਹ ਸੇਵਕ ਦੀ ਅਵਸਥਾ ਵੇਖ ਕੇ ਬਹੁਤ ਮਾਣ ਦਿੱਤਾ, ਉਹਦਾ ਬਹੁਤ ਮਾਣ ਦਿੱਤਾ, ਜਦੋਂ ਬਹੁਤ ਮਾਣ ਦਿੱਤਾ ਕਿਸੇ ਨੇ ਕਹਿਤਾ ਵੀ ਹੈ ਤੇ ਉਹ ਸੇਵਕ ਇੰਨਾ ਮਾਣ ਦਿੱਤਾ ਜੇ, ਉਹਨਾਂ ਦੇ ਕੋਲ ਜਵਾਬ ਕੀ ਦਿੱਤਾ, ਕਹਿੰਦੇ ਮਾਂ ਜਦੋਂ ਬੱਚੇ ਨੂੰ ਬਹੁਤ ਲਾਡ ਕਰੇ ਨਾ ਇੰਜ ਤਾਂ ਚੁੱਕ ਕੇ ਸੁੱਟਦੀ, ਆਪੋ ਸਤਨਾਮ, ਇੰਜ ਤਾਂ ਸੁੱਟੇਗੀ ਫਿਰ ਚੁੱਪ ਲਏਗੀ, ਤਾਂ ਸੁੱਟੇਗੀ ਫਿਰ ਚੁੱਪ ਲਏਗੀ, ਕਈ ਵਾਰ ਵੇਖੋ ਮਾਂ ਇੰਜ ਖਿਡਾਉਂਦੀ ਬੱਚੇ, ਕਹਿੰਦੇ ਮਾਂ ਨੂੰ ਜਦੋਂ ਬਹੁਤ ਲਾਡ ਆਵੇ ਤੇ ਇੰਜ ਤਾਂ ਕਰਦੀ ਏ ਫਿਰ ਚੁੱਪ ਲੈਂਦੀ ਏ, ਆਪਣੇ ਤੋਂ ਵੀ ਤਾਂ ਖੜਦੀ ਬੱਚੇ ਨੂੰ, ਆਖੋ ਸਤਨਾਮ ਭਾਵਨਾ ਭਾਵਨਾ। ਸਿੱਧਾਂ ਨੇ ਖੰਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਕਿ ਅਸੀਂ ਸੁਣਿਆ ਗੁਰੂ ਨਾਨਕ ਨੇ ਤੁਹਾਨੂੰ ਮੱਥਾ ਟੇਕਿਆ, ਆਖੋ ਸਤਨਾਮ, ਦੱਸੋ ਟੇਕਿਆ। ਗੁਰੂ ਅੰਗਦ ਸਾਹਿਬ ਕਹਿੰਦੇ ਬੜਾ ਸਵਾਲ ਡੂੰਘਾ ਕਰਦਾ, ਜੇ ਕਹਿੰਦੇ ਨਹੀਂ ਟੇਕਿਆ ਝੂਠ ਹੈ, ਜੇ ਕਹਿੰਦੇ ਮੱਥਾ ਟੇਕਿਆ ਕਹਿੰਦੇ ਸਾਡੀ ਰਸਨਾ ਸੜ ਜੇ ਅਸੀਂ ਆਹ ਕਵਾਂਗੇ ਗੁਰੂ ਨਾਨਕ ਨੇ ਮੱਥਾ ਟੇਕਿਆ, ਜਦੋਂ ਗੱਦੀ ਦਿੱਤੀ ਹੈ ਤੇ ਟੇਕਿਆ, ਜਦੋਂ ਤਿੰਨ ਭੈਏ ਨਾਰੀਅਲ ਪਰਿਕਰਮਾ ਕੀਤੀਆਂ ਤੇ ਸੰਗਤ ਨੂੰ ਆ ਹੁਕਮ ਕੀਤਾ, ਗੱਲ ਉਹੀ ਹੈ ਲੇਕਿਨ ਜੁਗਤੀ ਨਾ ਹੋ ਜੂ ਇਹਦਾ ਆਨੰਦ ਹੀ ਹੋਰ ਹੈ, ਗੱਲ ਹੀ ਹੋਰ, ਬਾਤ ਹੀ ਹੋਰ। ਹੁਣ ਗੁਰੂ ਅੰਗਦ ਦੇਵ ਜੀ ਕਹਿਣ ਮੱਥਾ ਨਹੀਂ ਟੇਕਿਆ ਤੇ ਝੂਠ, ਜੇ ਕਹਿਣ ਮੱਥਾ ਟੇਕਿਆ ਤੇ ਕਿਵੇਂ ਕਹਿਣ,
ਗੁਰੂ ਨਾਨਕ ਨੇ ਮੈਨੂੰ ਮੱਥਾ ਟੇਕਿਆ ਜਿਹਦੇ ਕਿ ਮੈਂ ਸਭ ਕੁਝ ਵੇਚਿਆ। ਦੇਖੋ ਜਵਾਬ ਕੀ ਦਿੱਤਾ ਸਿੱਧ, ਕਹਿੰਦੇ ਜੀ ਅਸੀਂ ਸੁਣਿਆ ਗੁਰੂ ਨਾਨਕ ਨੇ ਤੁਹਾਨੂੰ ਮੱਥਾ ਟੇਕਿਆ।
ਅੱਗੋਂ ਗੁਰੂ ਅੰਗਦ ਸਾਹਿਬ ਕਹਿੰਦੇ ਸਿੱਧੋ, ਮਾਂ ਦੀ ਝੋਲੀ 'ਚ ਬੱਚਾ ਪਿਆ ਹੋਵੇ ਨਾ, ਮਾਂ ਦੀ ਝੋਲੀ 'ਚ ਬੱਚਾ ਪਿਆ ਹੋਵੇ ਤੇ ਮਾਂ ਦਾ ਦਿਲ ਕਰੇ ਇਹਨੂੰ ਚੁੰਮਣਾ, ਪਿਆਰ ਆ ਗਿਆ। ਜਦੋਂ ਮਾਂ ਦਾ ਦਿਲ ਕਰੇ ਚੁੰਮਣਾ ਤੇ ਮਾਂ ਨੂੰ ਥੋੜ੍ਹਾ ਜਿਹਾ ਝੁਕਣਾ ਪੈਂਦਾ। ਆਪੋ ਸਤਨਾਮ, ਨੋਟ ਕਰੋ, ਮਾਂ ਨੂੰ ਥੋੜ੍ਹਾ ਜਿਹਾ ਝੁਕਣਾ ਪੈਂਦਾ, ਬੱਚੇ ਨੂੰ ਚੁੰਮਣਾ ਹੋਵੇ ਤੇ ਮਾਂ ਨੂੰ ਝੁਕਣਾ ਪੈਂਦਾ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਸਾਨੂੰ ਤੇ ਗੁਰੂ ਨਾਨਕ ਨੇ ਪਿਆਰ ਕੀਤਾ, ਚੁੰਮਿਆ, ਭਾਵੇਂ ਮੱਥਾ ਟੇਕ ਕੇ ਕੀਤਾ ਤੇ ਭਾਵੇਂ ਜਿਵੇਂ। ਆਖੋ ਸਤਨਾਮ, ਸਚਾਈ ਵੀ ਕਹਿਤੀ, ਸਚਾਈ ਵੀ ਕਹਿਤੀ, ਪਰ ਵਡਿਆਈ ਫਿਰ ਗੁਰੂ ਨੂੰ, ਸਾਨੂੰ ਉਹਨੇ ਪਿਆਰ ਕੀਤਾ। ਪਿਆਰ ਕਰਨ ਵੇਲੇ ਕਈ ਵਾਰੀ ਮਾਂ ਨੂੰ ਝੁਕਣਾ ਪੈਂਦਾ, ਬੱਚੇ ਨੂੰ ਪਿਆਰ ਕਰਨਾ। ਦਾਸ ਨੇ ਆਪਣਾ ਮਨ ਇੱਥੇ ਖਿਲਾਰਿਆ ਵੀ ਜਦੋਂ ਅਸੀਂ ਮੱਥਾ ਟੇਕ ਕੇ ਦਰਸ਼ਨ ਚੌੜੀ ਵੱਲੋਂ ਹੁਣ ਵਾਪਸ ਆ ਰਹੇ ਹਾਂ ਤੇ ਭਾਵਨਾ ਬਣਾ ਲਈ ਦੀ ਹੈ, ਗੁਰੂ ਰਾਮਦਾਸ ਪਿੱਠ ਨਹੀਂ ਹੋਈ ਤੇਰੀ ਗੋਦੀ 'ਚ। ਆਖੋ ਸਤਨਾਮ, ਬੱਚੇ ਨੂੰ ਗੋਦੀ 'ਚ ਮਾਂ ਨੇ ਪਾਇਆ ਹੋਵੇ ਤੇ ਹੈ ਬੱਚੇ ਦੀ ਪਿੱਠ ਮਾਂ ਵੱਲ, ਪਰ ਹੈ ਉਹਦੀ ਗੋਦੀ 'ਚ। ਆਖੋ ਸਤਨਾਮ, ਉਹ ਗੱਲ ਉਹਦੀ ਰਿਲੇਟਡ ਦੱਸਣੀ ਵੀ ਹੈ ਤੇ ਨਾਲ ਥੋੜ੍ਹੀ ਜਿਹੀ ਮਰਿਆਦਾ ਵੀ ਆਪ ਜੀ ਦੇ ਚਰਨਾਂ ਵਿੱਚ। ਮਹਾਰਾਜਾ ਰਣਜੀਤ ਸਿੰਘ ਹਰੀ ਰਾਮ ਗੁਪਤਾ ਜੀ ਨੇ ਲਿਖਿਆ, ਦਰਬਾਰ ਸਾਹਿਬ ਤੋਂ ਮੱਥਾ ਟੇਕਣ ਉਪਰੰਤ ਕੀਰਤਨ ਸੁਣਦੇ ਸੀ ਤੇ ਕੀਰਤਨ ਸੁਣਨ ਤੋਂ ਬਾਅਦ ਵਾਪਸੀ ਵੇਲੇ ਪਿੱਠ ਨਹੀਂ ਸੀ ਕਰਨੀ। ਆਖੋ ਸਤਨਾਮ, ਇੰਜ ਵਾਪਸ ਆਉਣਾ। ਦੋ ਵਚਨ ਹੋ ਰਹੇ ਜੀ, ਬਾਕੀ ਅਗਲੀ ਵਾਰੀ ਦੋ ਵਚਨ ਸੁਣ ਕੇ ਫਿਰ ਕਿਰਪਾ ਕਰਿਓ। ਹਰੀ ਰਾਮ ਗੁਪਤਾ ਨੇ ਲਿਖਿਆ ਕਿ ਜਿੱਥੇ ਬਾਬੇ ਬੁੱਢੇ ਦੀ ਬੇਰ, ਜਿੱਥੇ ਆਪਾਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਆਪਾਂ ਕਹਿੰਦੇ ਹਾਂ ਬਾਬਾ ਬੁੱਢਾ ਸਾਹਿਬ ਦੀ ਬੇਰ, ਇੱਧਰ ਕਹਿੰਦੇ ਹਾਂ ਲਾਚੀ ਬੇਰ, ਅੰਦਰ ਵੜਦੇ ਹਾਂ ਉਹਦੇ ਥੱਲੇ ਬਾਬਾ ਭਾਈ ਸ਼ਾਲੋ ਜੀ ਬਹਿੰਦੇ ਸੀ ਸੇਵਾ ਕਰਾਉਣ ਵੇਲੇ, ਤੇ ਇਹ ਬਾਬਾ ਬੁੱਢਾ ਜੀ ਬੇਰ ਨਾ ਕਿਉਂ ਪਿਆ, ਇੱਥੇ ਬਾਬਾ ਬੁੱਢਾ ਸਾਹਿਬ ਜੀ ਬੈਠਦੇ ਸੀ ਸੇਵਾ ਕਰਾਉਣ ਵੇਲੇ। ਜਦੋਂ ਪੌੜ ਬਣੇ ਕਿਹੋ ਜਿਹਾ ਸਮਾਂ ਹੋਏਗਾ, ਜਦੋਂ ਇਹ ਸੇਵਾ ਹੋਈ, ਇਹ ਰੱਬ ਨੇ ਸ੍ਰਿਸ਼ਟੀ ਇਹੋ ਜਿਹੀ ਬਣਾਈ ਹੈ, ਕੀ ਪਤਾ ਉਦੋਂ ਆਪਾਂ ਵੀ ਸਾਰੇ ਹੋਈਏ ਵਿੱਚ ਹੀ, ਇਹ ਤਾਂ ਰੱਬ ਜਾਣਦਾ ਨਾ। ਬਾਣੀ ਕਹਿੰਦੀ ਪੂਰਵ ਜਨਮ ਹਮ ਤੁਮਰੇ ਸੇਵਕ, ਚੀਜ਼ਾਂ ਤਾਂ ਤੁਰੀਆਂ ਹੀ ਆ ਰਹੀਆਂ ਨੇ, ਪੂਰਵ ਜਨਮ ਤੋਂ ਹਮ ਤੁਮਰੇ ਸੇਵਕ, ਆਪ ਤੋਂ ਮਿਟਿਆ ਨਾ ਜਾਈ। ਆਖੋ ਸਤਨਾਮ, ਇਹ ਤੁਰਿਆ ਤਾਂ ਆ ਰਿਹਾ ਸਿਲਸਿਲਾ, ਉਹਦੀ ਲੀਲਾ ਹੈ। ਮੈਂ ਤਾਂ ਕਦੀ ਵੀ ਜਾਵਾਂ ਨਾ, ਤੁਸੀਂ ਇਹ 5:30-6 ਵਜੇ ਜਾਇਓ ਕਿਤੇ, ਜਿਹੜੀ ਉਹ ਬੇਰੀ ਹੈ ਨਾ ਬਾਬੇ ਬੁੱਢਾ ਜੀ ਵਾਲੀ, ਘੱਟ ਤੋਂ ਘੱਟ ਉੱਥੇ ਲੱਖ ਚਿੜੀ ਚੀ ਚੀ ਕਰਦੀ ਹੋਊਗੀ, ਲੱਖਾਂ ਦੇ ਹਿਸਾਬ ਨਾਲ ਆਵਾਜ਼ ਆਈ ਜਾਊਗੀ। ਮੈਂ ਕਈ ਵਾਰੀ ਸੋਚਦਾ ਵੀ ਬਾਬਾ ਜੀ ਇਹ ਵੀ ਕੋਈ ਸੇਵਕਾ ਹੀ ਨੇ ਤੁਹਾਡੀ, ਇਹਨਾਂ ਨੂੰ ਵੀ ਹੁਣ ਚਿੜੀਆਂ ਦੇ ਅੰਮ੍ਰਿਤਸਰ 'ਚ ਲੱਖਾਂ ਕਰੋੜਾਂ ਨੇ, ਫਿਰ ਲੁਧਿਆਣੇ ਨੇ, ਜਲੰਧਰ ਨੇ, ਦਿੱਲੀ ਨੇ, ਆ ਇਹਨਾਂ ਨੂੰ ਤੇਰੀ ਬੇਰੀ 'ਤੇ ਜਗ੍ਹਾ ਮਿਲਣੀ, ਇਹ ਵੀ ਕੋਈ ਤੇਰੀ ਆ, ਕੋਈ ਪਿਛਲੇ। ਹੁਣ ਜਿਹੜਾ ਘੋੜਾ
ਜਿਹਦੇ ਤੇ ਕਲਗੀਆਂ ਵਾਲੇ ਮਹਾਰਾਜ ਸਵਾਰੀ ਕਰਦੇ, ਕੋਈ ਪਿਛਲਾ ਜਨਮ ਦਾ ਲਿੰਕ ਤੇ ਹੋਊਗਾ ਨਾ, ਆਖੋ ਸਾਧਨਾ ਪਿਛਲੀ ਚੀਜ਼ ਤੇ ਹੋਊਗੀ, ਕੋਈ ਪੁਰਬਲੀ ਹੋਏਗੀ ਬਾਤ ਵੀ ਉਹਨੇ ਆ ਸੇਵਾ ਲੈਣੀ ਹੋਣੀ ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣੇ ਉਹਦੀ ਸ੍ਰਿਸ਼ਟੀ ਹੈ। ਚਲੋ ਦੋ ਮਿੰਟ ਆਪਾਂ ਇੱਧਰ ਚਲੇ ਗਏ, ਉੱਥੇ ਆ ਜਾਓ। ਕਹਿੰਦੇ ਜਿੱਥੇ ਬਾਬੇ ਬੁੱਢੇ ਜੀ ਦੀ ਬੇਰ ਬੇਰੀ ਹੈ, ਬੇਰ ਪਰਕਰਮਾ ਵਿੱਚ ਮਹਾਰਾਜ ਨੇ ਰਣਜੀਤ ਸਿੰਘ ਨੇ ਇਹਦੇ ਕੋਲ ਇੱਕ ਛੋਟਾ ਜਿਹਾ ਬੁੰਗਾ ਬਣਾਇਆ ਸੀ ਆਪਣੇ ਵਾਸਤੇ, ਵੀ ਜਦੋਂ ਆਉਣਾ ਮੰਨ ਲਓ ਵਸਤਰ ਬਦਲਾਉਣੇ ਆ ਜਾਂ ਅੱਧਾ ਘੰਟਾ ਘੰਟਾ ਬਹਿਣਾ, ਇਹ ਸੁਣਨ ਵਾਲੀ ਗੱਲ ਜੇ। ਕਹਿੰਦੇ ਉਹ ਜਿਹੜਾ ਛੋਟਾ ਜਿਹਾ ਬੁੰਗਾ ਆਪਣੇ ਬਹਿਣ ਲਈ ਬਣਾਇਆ ਸੀ, ਕਹਿੰਦੇ ਉਸ ਬੁੰਗੇ ਦੇ ਵਿੱਚ ਪਲੰਗ ਨਹੀਂ ਸੀ ਵਿਛਾਇਆ ਜਦੋਂ ਆਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਭੁੰਜੇ ਵੇ ਕਿ ਮੈਂ ਆਪਣੇ ਬਸਤਰ ਚੇਂਜ ਕਰਨੇ ਜਾਂ ਇੱਕ ਮਿੰਟ ਸਾਹ ਲੈਣਾ ਜਾਂ ਘੰਟਾ ਬੈਠਣਾ ਜਾਂ ਹੁੰਦਾ ਨਾ ਕਈ ਵਿੱਚ ਆ ਗਏ ਕੋਈ ਮਿਲਣ ਵਾਲੇ, ਉਹ ਨਿੱਕਾ ਜਿਹਾ ਬੁੰਗਾ ਬਾਬੇ ਬੁੱਢੇ ਬੇਰ ਕੋ ਬਣਾਇਆ ਪਰ ਉੱਥੇ ਪਲੰਗ ਨਹੀਂ ਵਿਛਾਇਆ, ਭੁੰਜੇ ਬੈਠਣਾ ਭੁੰਜੇ ਇਹ ਮੇਰੇ ਮਾਲਕ ਗੁਰੂ ਰਾਮਦਾਸ ਦਾ ਘਰ ਹੈ। ਆਖੋ ਸਤਿਨਾਮ। ਇੱਕ ਵਚਨ ਅਖੀਰਲਾ ਬਹੁਤ ਪਿਆਰ ਨਾਲ ਉਹ ਸੁਣਾ ਕੇ ਸਮਾਪਤੀ ਹੈ। ਹੋ ਵੀ ਸਕਦਾ ਭਾਈ ਜਸਵਿੰਦਰ ਸਿੰਘ ਨੇ ਆਪ ਜੀ ਨੂੰ ਇਹਦਾ ਰਲਦਾ ਮਿਲਦਾ ਸੁਣਾਇਆ ਸੀ, ਲੇਕਿਨ ਹਰੀ ਰਾਮ ਗੁਪਤਾ ਜਾਂ ਤਾਂ ਉਸ ਵੇਲੇ ਹੋਇਆ ਉਦੋਂ ਲਿਖੀ ਕਿਤਾਬ ਜਾਂ ਬੜੀ ਖੋਜ ਨਾਲ ਉਹਨੇ ਉਹ, ਮੈਂ ਹੋਰ ਸੁਣ ਕੇ ਹੈਰਾਨ ਹੋਇਆ ਕਿ ਰਾਜੇ ਮਹਾਰਾਜੇ ਬਣਾ ਸਕਦੇ ਚੀਜ਼। ਉਹਨੇ ਲਿਖਿਆ ਸੱਤਵਾਂ ਬਚਨ ਜਿਹੜਾ ਰਿਲੇਟਡ ਹੈ ਗੁਰੂ ਰਾਮਦਾਸ ਜੀ ਨਾਲ, ਉਹ ਲਿਖਦਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਗੁਰੂ ਰਾਮਦਾਸ ਦੇ ਘਰ ਨਾਲ ਇੰਨਾ ਪਿਆਰ ਸੀ, ਇੰਨਾ ਪਿਆਰ ਸੀ ਉਹਨੇ ਇਹੋ ਜਿਹੀ ਇੱਕ ਕੁਰਸੀ ਬਣਾਈ ਸੀ, ਸੁਣਿਓ ਇਹੋ ਜਿਹੀ ਇੱਕ ਕੁਰਸੀ ਬਣਾਈ ਸੀ ਕਿ ਉਹ ਕੁਰਸੀ ਨੂੰ ਵਿਗਿਆਨੀਆਂ ਕੋਲੋਂ ਸਾਇੰਸਦਾਨਾਂ ਕੋਲੋਂ ਖੋਜੀਆਂ ਕੋਲੋਂ ਇਹੋ ਜਿਹੇ ਢੰਗ ਨਾਲ ਉਹ ਕੁਰਸੀ ਬਣਾਈ ਸੀ ਕਿਸੇ ਸ਼ਹਿਰ ਵਿੱਚ ਉਹ ਕੁਰਸੀ ਰੱਖ ਦਿਓ, ਉਹ ਕੁਰਸੀ ਦਾ ਮੂੰਹ ਉੱਧਰ ਹੋ ਜਾਂਦਾ ਸੀ ਜਿੱਧਰ ਗੁਰੂ ਰਾਮਦਾਸ ਦਾ ਸਥਾਨ ਹੈ। ਧਿਆਨ ਦੇਣਾ ਕਿਸੇ ਪੁੱਛਿਆ ਇਹ ਕੁਰਸੀ ਇਹ ਕਿਉਂ ਬਣਾਈ ਕਿ ਜਿੱਥੇ ਵੀ ਇਹ ਹਰੀ ਰਾਮ ਗੁਪਤਾ ਜੀ ਨੇ ਲਿਖਿਆ ਭਾਵੇਂ ਮਹਾਰਾਜ ਰਣਜੀਤ ਸਿੰਘ ਲਾਹੌਰ ਬੈਠਾ ਹੋਵੇ, ਭਾਵੇਂ ਕਸੂਰ ਬੈਠਾ ਹੋਵੇ, ਭਾਵੇਂ ਕਿਸੇ ਹੋਰ ਮੁਲਕ 'ਚ ਹੋਵੇ, ਕਿਸੇ ਹੋਰ ਸ਼ਹਿਰ 'ਚ ਹੋਵੇ, ਉਹ ਕੁਰਸੀ ਹੀ ਜਾਂਦੀ ਸੀ। ਉਹ ਕੁਰਸੀ ਰੱਖੋ ਉਹਦੀ ਸੈਟਿੰਗ ਇਸ ਤਰ੍ਹਾਂ ਦੀ ਜੋ ਕੁਝ ਫਿੱਟ ਕੀਤਾ ਸੀ ਜਿੱਧਰ ਗੁਰੂ ਰਾਮਦਾਸ ਦਾ ਸਥਾਨ ਹੈ ਨਾ ਉਹਦਾ ਮੁੱਖ ਉੱਧਰ ਹੋ ਜਾਂਦਾ ਸੀ। ਕਿਉਂ ਬਣਾਈ ਕਿ ਜਦੋਂ ਵੀ ਮੈਂ ਦਰਬਾਰ ਲਗਾਵਾਂ, ਜਦੋਂ ਵੀ ਮੈਂ ਇਸ ਕੁਰਸੀ ਤੇ ਬੈਠਾਂ ਤੇ ਮੇਰਾ ਮੁੱਖ ਗੁਰੂ ਰਾਮਦਾਸ ਤੇਰੇ ਚਰਨਾਂ ਵੱਲ ਹੋਏਗਾ ਤੇ ਗਲਤ ਫੈਸਲਾ ਹੋਏਗਾ ਹੀ ਨਹੀਂ। ਬੱਜ ਕੇ ਆਖੋ ਸਤਨਾਮ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਇੰਨਾ ਪਿਆਰ, ਇੰਨਾ ਪ੍ਰੇਮ, ਬੇੜੇ ਪਾਰ ਹੁੰਦੇ ਨੇ। ਆਓ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਹਰਿਮੰਦਰ ਸਾਹਿਬ ਕਿਉਂ ਸਾਜਿਆ, ਹਰੀ ਨੂੰ ਜਪਣ ਦੇ ਲਈ, ਇੱਥੇ ਹਰੀ ਨੂੰ ਗਾਇਆ ਜਾਏਗਾ, ਜਪਿਆ ਜਾਏਗਾ, ਉਹਦੇ ਗੁਣ ਗਾਣਗੇ ਮੇਰੇ ਪਿਆਰੇ ਆ ਕੇ। ਬੋਲੋ ਪਿਆਰ ਨਾਲ ਜੀ।